ਸੁੱਖਾਂ ਦਾ ਭੰਡਾਰ सपना दा बेड़ा पार पानी सुखमणि दे
भवसागर तो पार पानी सुखमणि दे
करे भवसागर तो पार पानी सुखमणि दे
भवसागर तो पार पानी सुखमणि दे
महिमा अपरंपार पानी सुखमणि दे महिमा अपरंपार बाणी सुखमणि दी धन गुरु अर्जन देव सच्चे पातशाह जी दे धन गुरु अर्जन देव सच्चे पातशाह जी दी पावन पवित्र रसना चो निकली अमृतमई बाणी श्री सुखमणि साहिब बेंत बख्शिशां जिस बाणी दियां ए बाणी विच एनी ताकत की जिसदा राज है कलयुग दा उस कलयुग दे भी इस बाणी दे उस कलयुग दा भी इस बाणी दे अगे कोई वस नहीं चलदा उस दी भी माड़ी सोच ने इस पवित्र बाणी दे अगे गोडे टेक दिते खन आखो सतनाम कलयुग दी माड़ी सोच ने भी गोडे टेके जिस बाणी दे अगे ओ पवित्र बाणी बेंत बख्शिशां जिस बाणी दिया महापुरख होए ने संत संगत सिंह जी कमालिए वाले जिन्हां ने रोज गुरद्वारे गुरबाणी दी कथा करनी कमाई इतनी सी ते कमाई होण दे करके कथा विच पूरा रस पूरी ताकत जो कोई भी एक बारी कथा सुन लैंदा सी झूमदा सी इना जुबान विच रस जदों कथा करनी बेंत संगतां ने जुड़ना ते कथा तो बाद संगत दी रूटीन सी कि जो किसे दा भी कोई दुख तकलीफ होना ओ महापुरखां दे चरणां च रखना क्यों क्योंकि बाबे दी बाणी कहिंदी है बाली रोवे नाही पतार नानक दुखिया सब संसार हर कोई दुखी है कथा तो बाद हर एक बंदे ने अपना अपना दुख महापुरखां दे अगे रखना ते एक दिन साध संगत कथा दी समाप्ति तो बाद महापुरखां दी नजर गुरद्वारे विच बने हुए एक थड़े ते पई की वेखदे ने एक नौजवान ते एक औरत जो पहरावे तो ते शकल सूरत तो मुसलमान लगदे ने थड़े ते बैठे ने जदों निगाह पई महापुरखां दी कोल चले गए ते कोल जाके पुछदे ने पई तुसी कौन हो ਕਿੱਥੋਂ ਆਏ ਹੋ ਤੁਹਾਡੇ ਚਿਹਰੇ ਤੋਂ ਇਉਂ ਲੱਗਦਾ ਹੈ ਜਿਵੇਂ ਤੁਸੀਂ ਕਿਸੇ ਮੁਸ਼ਕਲ ਵਿੱਚ ਹੋਵੋ ਸਾਨੂੰ ਦੱਸਣਾ ਕਰੋ ਕੋਈ ਨਾ ਕੋਈ ਹੋ ਸਕਦਾ ਹੈ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਤੁਹਾਡੀ ਮਦਦ ਕਰ ਸਕੀਏ ਜਦੋਂ ਮਹਾਂਪੁਰਖਾਂ ਦੀ ਰਸਨਾ ਤੋਂ ਆ ਮਿੱਠੇ ਬੋਲ ਸੁਣੇ ਤੇ ਉਹ ਜਿਹੜਾ ਨੌਜਵਾਨ ਬਹੁਤ ਮਾਯੂਸ ਹੋ ਕੇ ਬੈਠਾ ਸੀ ਸਾਧ ਸੰਗਤ ਉਸਦਾ ਜਿਹੜਾ ਭਰਿਆ ਹੋਇਆ ਮਨ ਸੀ ਉਹ ਅਥਰੂ ਬਣ ਕੇ ਅੱਖਾਂ ਵਿੱਚੋਂ ਵਗ ਪਿਆ ਆਖੋ ਸਤਨਾਮ ਰੋਂਦੇ ਹੋਏ ਉਸ ਬੰਦੇ ਨੂੰ ਮਹਾਂਪੁਰਖਾਂ ਨੇ ਦਿਲਾਸਾ ਦਿੱਤਾ ਪਾਣੀ ਪਿਲਾਇਆ ਤੇ ਫਿਰ ਪੁੱਛਿਆ ਬਈ ਦੱਸ ਤੈਨੂੰ ਕੀ ਤਕਲੀਫ ਹੈ ਤੇ ਅੱਗੋਂ ਕੀ ਕਹਿੰਦਾ ਉਹ ਨੌਜਵਾਨ ਕਹਿਣ ਲੱਗਾ ਮਹਾਂਪੁਰਖੋ ਮੈਂ ਜਲੰਧਰ ਤੋਂ ਆਇਆ ਇਹ ਖੁਦਾ ਵਾਲਿਓ ਮੈਂ ਇੱਕ ਮੁਸਲਮਾਨ ਹਾਂ ਇਹ ਇਹ ਮੇਰੀ ਪਤਨੀ ਹੈ ਮੇਰੇ ਨਾਲ। ਸਾਡਾ ਜਲੰਧਰ ਵਿੱਚ ਬੜਾ ਸੋਹਣਾ ਕਾਰੋਬਾਰ ਸੀ, ਪਰ ਕਿਸਮਤ ਨੇ ਕੁਝ ਸਾਥ ਨਾ ਦਿੱਤਾ ਤੇ ਸਾਡਾ ਦਿਵਾਲਾ ਨਿਕਲ ਗਿਆ। ਬਿਲਕੁਲ ਕੰਗਾਲ ਹੋ ਗਏ, ਦਰ ਦਰ ਤੇ ਪਟਕਦੇ ਪਟਕਦੇ ਭੁੱਖੇ ਪਾਣੇ ਤੁਹਾਡੇ ਕੋਲ ਪਹੁੰਚੇ ਖਾਂ। ਕਿਧਰੋਂ ਚਾਰ ਪੰਜ ਦਿਨਾਂ ਤੋਂ ਰੋਟੀ ਵੀ ਨਸੀਬ ਨਹੀਂ ਹੋਈ, ਸੜਕਾਂ ਤੇ ਰੁਲ ਰਹੇ ਸਾਂ। ਟੇਬਲ ਹੋ ਕੇ ਤੁਹਾਡੇ ਕੋਲ ਪੁੱਜੇ ਖਾਂ। ਜਦੋਂ ਮਹਾਂਪੁਰਖਾਂ ਨੇ ਇਹ ਸਾਰੀ ਗੱਲ ਸੁਣੀ, ਸਾਧ ਸੰਗਤ ਉਸ ਬੰਦੇ ਨੂੰ ਆਪਣੇ ਨਾਲ ਡੇਰੇ ਤੇ ਲੈ ਗਏ। ਸੁੰਦਰ ਵਸਤਰ ਪਵਾਏ, ਪ੍ਰਸ਼ਾਦਾ ਪਾਣੀ ਛਕਾਇਆ, ਪ੍ਰਸ਼ਾਦਾ ਪਾਣੀ ਛਕਾਇਆ। ਕੁਝ ਦਿਨ ਉੱਥੇ ਰਿਹਾ ਸਾਧ ਸੰਗਤ ਤੇ ਇਹ ਜਿਹੜਾ ਨੌਜਵਾਨ ਮੁਸਲਮਾਨ ਸੀ ਉਹ ਕੀ ਵੇਖਦਾ, ਮਹਾਂਪੁਰਖ ਕਥਾ ਕਰਦੇ ਨੇ ਤੇ ਕਥਾ ਤੋਂ ਬਾਅਦ ਸਾਰੀ ਸੰਗਤ ਆਪਣੇ ਦੁੱਖ ਮਹਾਂਪੁਰਖਾਂ ਦੇ ਚਰਨਾਂ ਵਿੱਚ ਰੱਖਦੀ ਹੈ। ਤੇ ਅੱਜ ਹਿੰਮਤ ਕੀਤੀ, ਮਹਾਂਪੁਰਖਾਂ ਦੇ ਕੋਲ ਚਲਿਆ ਗਿਆ, ਬੇਨਤੀ ਕੀਤੀ ਕਿ ਨਾਮ ਜਪਣ ਵਾਲੇ ਹੋ, ਇਹ ਖੁਦਾ ਦੇ ਬੰਦੇ ਹੋ, ਮੇਰੀ ਬੇਨਤੀ ਹੈ ਜਿਵੇਂ ਤੁਸੀਂ ਬਾਕੀ ਦੀਆਂ ਸੰਗਤਾਂ ਨੂੰ ਉਹਨਾਂ ਦੇ ਦੁੱਖ ਮੁਤਾਬਕ ਕੋਈ ਨਾ ਕੋਈ ਕਲਾਮ ਦੱਸਦੇ ਹੋ, ਕੋਈ ਨਾ ਕੋਈ ਸ਼ਬਦ ਜਾਂ ਨੇਮ ਦੱਸਦੇ ਹੋ, ਕਰੋ ਕਿਰਪਾ। ਆ ਜਿਹੜੀ ਮੇਰੇ ਤੇ ਵੀ ਕੰਗਾਲਤਾ ਦਾ ਸਮਾਂ ਬਣਿਆ, ਖੈ ਕੋਈ ਐਸੀ ਕਲਾਮ, ਕੋਈ ਐਸੀ ਬਾਣੀ ਬਖਸ਼ੋ ਜਿਹਨੂੰ ਮੈਂ ਪੜ੍ਹਾਂ ਤੇ ਮੇਰੀ ਇਹ ਕੰਗਾਲਤਾ ਦੂਰ ਹੋ ਜਾਵੇ। ਇੱਕ ਵਾਰੀ ਪਿਆਰ ਨਾਲ ਆਖੋ ਸਾਰੇ ਸਤਨਾਮ, ਉਹ ਕੰਗਾਲਤਾ ਦੂਰ ਹੋ ਜਾਵੇ। ਮਹਾਂਪੁਰਖਾਂ ਨੇ ਜਦੋਂ ਇਹਦੀ ਪੁਕਾਰ ਸੁਣੀ, 2 ਮਿੰਟ ਦੇ ਲਈ ਨੇਤਰ ਬੰਦ ਖੋਏ ਤੇ ਕੁਝ ਸੋਚ ਕੇ 2 ਮਿੰਟਾਂ ਦੇ ਬਾਅਦ ਮਹਾਂਪੁਰਖਾਂ ਨੇ ਨੇਤਰ ਖੋਲੇ ਤੇ ਕੀ ਆਖਿਆ, ਭਈ ਕਾਗਜ਼ ਫੜ ਤੇ ਕਾਗਜ਼ ਦੇ ਉੱਤੇ ਇੱਕ ਪੰਕਤੀ ਲਿਖ। ਤੇ ਉਸ ਵੇਲੇ ਉਹ ਰੰਗੇ ਹੋਏ ਮਹਾਂਪੁਰਖਾਂ ਨੇ ਉਸ ਮੁਸਲਮਾਨ ਨੂੰ ਕਾਗਜ਼ ਦੇ ਉੱਤੇ ਕੀ ਪੰਕਤੀ ਲਿਖਾਈ, ਸ੍ਰੀ ਸੁਖਮਣੀ ਸਾਹਿਬ ਜੀ ਦੀ ਇਹ ਪੰਕਤੀ ਕਿਹੜੀ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ, ਆਖੋ ਸਤਨਾਮ। ਇਹ ਪੰਕਤੀ ਲਿਖਾਈ ਤੇ ਬਚਨ ਕੀਤਾ, ਇਸ ਪੰਕਤੀ ਦਾ ਜੋ ਜਾਪ ਹੈ ਉਹ 8 ਪੈਰ ਸ਼ਰਧਾ ਨਾਲ ਕਰ, ਗੁਰੂ ਨਾਨਕ ਤੈਨੂੰ ਭਾਗ ਲਗਾਏਗਾ। ਗੌਰ ਕਰਿਓ ਸਾਧ ਸੰਗਤ, ਜੋ ਬਿਮਾਰੀ ਉਸ ਮੁਤਾਬਕ ਦਵਾਈ, ਉਸ ਮੁਤਾਬਕ ਦਵਾਈ ਦਿੱਤੀ। ਘਰ ਵਿੱਚ ਕੰਗਾਲਤਾ ਹੈ ਤੇ ਪੰਗਤੀ ਦਿੱਤੀ ਹੈ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ। ਇਸ ਪੰਗਤੀ ਦੇ ਜਰਾ ਅਰਥ ਖੋਲ ਕੇ ਪੜੋ, ਕੀ ਨਿਕਲਦੇ ਨੇ ਕਿ ਬਾਣੀ ਨੂੰ ਸਿਮਰਨ ਨੂੰ ਕਰਨ ਦੇ ਨਾਲ, ਨਿਰੰਕਾਰ ਨੂੰ ਯਾਦ ਕਰਨ ਦੇ ਨਾਲ ਰਿੱਧੀਆਂ ਸਿੱਧੀਆਂ ਪਿੱਛੇ ਲੱਗ ਤੁਰਦੀਆਂ ਨੇ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਸਾਧ ਸੰਗਤ, ਇਸ ਨੌਜਵਾਨ ਮੁਸਲਮਾਨ ਨੇ ਇਹ ਪੰਕਤੀ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਲਿਖੀ ਕਾਗਜ਼ ਦੇ ਉੱਤੇ ਮਹਾਂਪੁਰਖਾਂ ਦਾ ਬਚਨ ਮੰਨਿਆ ਤੇ ਬਚਨ ਮੰਨ ਕੇ 8 ਪੈਰ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਆਖੋ ਸਤਨਾਮ। ਕੋਈ ਹੋਵੇ ਸਹੀ ਬਚਨ ਮੰਨਣ ਵਾਲਾ, ਮਨ ਲਵੇ ਸੋਏ ਕੋਈ, ਤੇ ਫਿਰ ਬਾਬੇ ਦੀ ਬਾਣੀ ਵੀ ਕਹਿੰਦੀ ਹੈ, ਜਿਸਨੇ ਮਨ ਲਿਆ ਮੰਨੇ ਕੀ ਗਤ ਕਹੀ ਨਾ ਜਾਏ। ਇਸ ਗੁਰਮੁਖ ਨੇ ਮਹਾਂਪੁਰਖਾਂ ਦਾ ਬਚਨ ਮੰਨਿਆ ਤੇ ਹੁਣ 8 ਪੈਰ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ। ਤੇ ਜ਼ਿਕਰ ਆਉਂਦਾ ਹੈ ਜੀ, ਇਸ ਪੰਕਤੀ ਨੂੰ ਪੜ੍ਹਦਿਆਂ ਅਜੇ 3 ਦਿਨ ਹੀ ਬੀਤੇ, 4th ਦਿਨ ਚੜ੍ਹਿਆ ਇੱਕ ਫੌਜੀ ਸੂਬੇਦਾਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਇਸ ਮੁਸਲਮਾਨ ਨੂੰ ਸੇਵਾ ਕਰਦੇ ਹੋਏ ਵੇਖ ਕੇ ਪੁੱਛਣ ਲੱਗਾ, ਬਈ ਤੁਸੀਂ ਕੌਣ ਹੋ, ਅੱਗੇ ਤੁਹਾਨੂੰ ਇੱਥੇ ਕਦੀ ਨਹੀਂ ਵੇਖਿਆ। ਉਸ ਸੂਬੇਦਾਰ ਨੂੰ ਆਪਣਾ ਸਾਰਾ ਹਾਲ ਦੱਸਿਆ ਕਿ ਇਦਾਂ ਜਲੰਧਰ ਵਿੱਚ ਕਾਰੋਬਾਰ ਕੰਗਾਲਤਾ ਹੋ ਗਈ। ਤੇ ਉਹ ਸੂਬੇਦਾਰ ਨੇ ਕੀ ਪੁੱਛਿਆ, ਅੱਗੋਂ ਕਹਿਣ ਲੱਗਾ, ਬਈ ਕੰਗਾਲਤਾ ਤੇ ਹੋਈ, ਉਹ ਮੰਨਿਆ, ਪਰ ਆ ਹਰ ਵੇਲੇ ਮੁੱਖ ਦੇ ਵਿੱਚ ਕੀ ਪੜਦਾ ਰਹਿਣਾ, ਤੇਰੇ ਬੁੱਲ ਖਿਲ ਰਹੇ ਨੇ, ਇਉਂ ਲੱਗਦਾ ਕੁਝ ਪੜ ਰਹੇ ਆ, ਬਈ ਕੀ ਪੜਦਾ। ਕਹਿਣ ਲੱਗਾ, ਅੱਲਾ ਵਾਲਿਆਂ ਨੇ, ਮਹਾਂਪੁਰਖਾਂ ਨੇ ਮੈਨੂੰ ਇਹ ਕਲਾਮ ਬਖਸ਼ੀ ਹੈ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਉਹ ਪੜਦੇ ਆਖਾਂ ਆਖੋ ਸਤਨਾਮ ਉਹ ਪੜਦੇ ਆਖਾਂ ਉਹ ਫੌਜੀ ਸੂਬੇਦਾਰ ਕਹਿਣ ਲੱਗਾ ਪਈ ਮੇਰੇ ਕੋਲ ਬਹੁਤ ਜ਼ਮੀਨਾਂ ਹਨ ਮੈਂ ਫੌਜ ਦੀ ਨੌਕਰੀ ਕਰਦਾ ਤੇ ਜੇ ਤੂੰ ਮੇਰੇ ਖੇਤਾਂ ਦੀ ਰਖਵਾਲੀ ਦੀ ਜ਼ਿੰਮੇਵਾਰੀ ਲੈ ਲਵੇਂ ਤੈਨੂੰ ਤਨਖਾਹ ਵੀ ਦਿਆਂਗਾ ਰਹਿਣ ਵਾਸਤੇ ਜਗ੍ਹਾ ਵੀ ਦਿਆਂਗਾ ਰੋਟੀ ਪਾਣੀ ਵੀ ਦਿਆਂਗਾ ਆਖੋ ਸਤਨਾਮ ਗੌਰ ਕਰਿਓ ਅਜੇ ਤਿੰਨ ਦਿਨ ਹੀ ਹੋਏ ਨੇ ਇੱਕੋ ਪੰਕਤੀ ਦਾ ਜਾਪ ਕਰਦੇ ਆ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤੇ ਕਿਸਮਤ ਦਾ ਦਰਵਾਜ਼ਾ ਇਸ ਪਵਿੱਤਰ ਬਾਣੀ ਦੀ ਇੱਕੋ ਪੰਕਤੀ ਨੇ ਕਿਵੇਂ ਖੋਲਿਆ ਖੈ ਉਹ ਦੋਵੇਂ ਜੀ ਜਿਨ੍ਹਾਂ ਦੇ ਕਰਮ ਇਤਨੇ ਮਾੜੇ ਕਿ ਜੋ ਕੁਝ ਵੀ ਕੋਲ ਸੀ ਖਤਮ ਹੋ ਗਿਆ ਘਰ ਭਰ ਖੁੱਸ ਗਿਆ ਰੋਟੀ ਖਾਣ ਨੂੰ ਨਹੀਂ ਸੜਕਾਂ ਤੇ ਰੁੱਲ ਰਹੇ ਨੇ ਕੋਈ ਵੀ ਇਹਨਾਂ ਨੂੰ ਆਪਣੇ ਕੋਲ ਰੱਖਣ ਨੂੰ ਤਿਆਰ ਨਹੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਇੱਕ ਹੀ ਪੰਕਤੀ ਨੇ ਤਿੰਨੇ ਦਿਨਾਂ ਦੇ ਵਿੱਚ ਹੀ ਮਾੜੇ ਕਰਮ ਮਿਟਾ ਦਿੱਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿੱਥੇ ਰੋਟੀ ਪਾਣੀ ਦਾ ਕਿਰਤ ਦਾ ਇੰਤਜ਼ਾਮ ਉੱਥੇ ਰਹਿਣ ਨੂੰ ਵੀ ਜਗ੍ਹਾ ਮਿਲੀ ਤੇ ਉੱਥੋਂ ਸਾਧ ਸੰਗਤ ਸੱਤ ਪੁਰਸ਼ਾਂ ਦੇ ਕੋਲੋਂ ਆਗਿਆ ਲੈ ਕੇ ਦੋਵੇਂ ਜੀ ਫੌਜੀ ਸੂਬੇਦਾਰ ਉਹਦੇ ਪਿੰਡ ਆ ਗਏ ਉੱਥੇ ਜਾ ਕੇ ਬੜੀ ਮਿਹਨਤ ਦੇ ਨਾਲ ਕਾਮਿਆਂ ਕੋਲੋਂ ਇਮਾਨਦਾਰੀ ਨਾਲ ਸੇਵਾ ਲੈਣੀ ਕੰਮ ਲੈਣਾ ਤੇ ਜਦੋਂ ਆਪ ਵੀ ਕੰਮ ਕਰਨਾ ਤੇ ਉਹੋ ਹੀ ਪੰਕਤੀ ਦਾ ਜਾਪ ਕਰਦੇ ਰਹਿਣਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿਧ ਫਾਲਤੂ ਗੱਲਾਂ ਨਾ ਕਰਨੀਆਂ ਤੇ ਹਰ ਵੇਲੇ ਉਸ ਪੰਕਤੀ ਦਾ ਜਾਪ ਕਰਨ ਦਾ ਸਦਕਾ ਸਾਧ ਸੰਗਤ ਇਸ ਵਾਰੀ ਉਸ ਸੂਬੇਦਾਰ ਦੀ ਜ਼ਮੀਨ ਚੋਂ ਫਸਲ ਵੀ ਦੋਣੀ ਹੋਗੀ ਅੱਖ ਸਤਨਾਮ ਫਸਲ ਵੀ ਦੋਣੀ ਤੇ ਉਹ ਸੂਬੇਦਾਰ ਨੂੰ ਇਸ ਗੱਲ ਤੇ ਬੜੀ ਖੁਸ਼ੀ ਹੋਈ ਤਨਖਾਹ ਵਧਾ ਦਿੱਤੀ ਜਿਵੇਂ ਜਿਵੇਂ ਪੰਕਤੀ ਪੜਦਾ ਖੈ ਤਿਵੇਂ ਤਿਵੇਂ ਤਰੱਕੀ ਇਹਦੇ ਕਦਮ ਚੁੰਮ ਰਹੀ ਖੈ ਤੇ ਸੂਬੇਦਾਰ ਸਰਦਾਰ ਬਹੁਤ ਜ਼ਮੀਨਾਂ ਦਾ ਮਾਲਕ ਤੇ ਬਹੁਤ ਸਾਰੀ ਜ਼ਮੀਨ ਉਹ ਠੇਕੇ ਤੇ ਦਿੰਦਾ ਸੀ ਤੇ ਇਸਨੇ ਬੇਨਤੀ ਕੀਤੀ ਸੂਬੇਦਾਰ ਨੂੰ ਕਿ ਬਈ ਜੇ ਕੁਝ ਜ਼ਮੀਨ ਤੂੰ ਮੈਨੂੰ ਠੇਕੇ ਤੇ ਦੇ ਦੇਵੇਂ ਤੇ ਗੁਰੂ ਨਾਨਕ ਤੈਨੂੰ ਹੋਰ ਰੰਗ ਭਾਗ ਲਗਾਵੇਗਾ ਸਾਧ ਸੰਗਤ ਸੂਬੇਦਾਰ ਨੇ ਗੱਲ ਮੰਨ ਕੇ ਕੁਝ ਜ਼ਮੀਨ ਇਹਨੂੰ ਠੇਕੇ ਤੇ ਦਿੱਤੀ ਤੇ ਇਹਨੇ ਉਸ ਜ਼ਮੀਨ ਤੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਮਿੱਟੀ ਨੂੰ ਵੀ ਖੱਤ ਪਾਉਂਦਾ ਸੋਨਾ ਬਣਦੇ ਹੈ ਦੋ ਚਾਰ ਸਾਲਾਂ ਵਿੱਚ ਹੀ ਸਾਧ ਸੰਗਤ ਇਹ ਨੌਜਵਾਨ ਮੁਸਲਮਾਨ ਜੋ ਸੀ ਉਹ ਕਈ ਜ਼ਮੀਨਾਂ ਦਾ ਮਾਲਕ ਬਣ ਗਿਆ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਸੰਨ 1909 ਦਾ ਜ਼ਿਕਰ ਇਹ ਆਪਣੀ ਪਤਨੀ ਨੂੰ ਲੈ ਕੇ ਫਿਰ ਮਹਾਂਪੁਰਖਾਂ ਕੋਲ ਆਇਆ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਮਹਾਂਪੁਰਸ਼ੋ ਮੈਂ ਉਹ ਹੀ ਮੁਸਲਮਾਨ ਖਾਂ ਅਬਦੁਲ ਕਰੀਮ ਖਾਂ ਜਿਸ ਨੂੰ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੀ ਪਾਵਨ ਕਲਾਮ ਬਖਸ਼ੀ ਸੀ ਇੱਕ ਪੰਕਤੀ ਬਖਸ਼ੀ ਸੀ ਕੰਗਾਲ ਹੋਣ ਕਰਕੇ ਮੈਨੂੰ ਤੇ ਉਸ ਪੰਕਤੀ ਨੇ ਬੜੇ ਰੰਗ ਭਾਗ ਲਾਏ ਨੇ ਉਸੇ ਪੰਕਤੀ ਨੂੰ ਜਪਣ ਦਾ ਸਦਕਾ ਅੱਜ ਮੈਂ ਚਾਰ ਮੁਰੱਬੇ ਜ਼ਮੀਨ ਦਾ ਮਾਲਕ ਹਾਂ ਤੇ ਸਾਰੇ ਪਿੰਡ ਦਾ ਨੰਬਰਦਾਰ ਬਣ ਗਿਆ ਆਖੋ ਸਤਨਾਮ ਮੇਰੇ ਕੋਲ ਹੁਣ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੁਣ ਮੇਰੇ ਤੇ ਕਿਰਪਾ ਕਰੋ ਜਿੱਥੇ ਇੱਕ ਕਲਾਮ ਬਖਸ਼ਿਸ਼ ਕੀਤੀ ਜਿੱਥੇ ਮੈਨੂੰ ਦੁਨਿਆਵੀ ਦਾਤਾਂ ਮਿਲੀਆਂ ਉੱਥੇ ਕੋਈ ਇਹੋ ਜਿਹੀ ਵੀ ਬਾਣੀ ਦੀ ਕਲਾਮ ਬਖਸ਼ੋ ਜਿਸ ਨੂੰ ਸਿਮਰਨ ਦੇ ਨਾਲ ਮੇਰਾ ਅੱਗਾ ਵੀ ਸਵਰ ਜਾਵੇ ਦਰਗਾਹ 'ਚ ਜਗ੍ਹਾ ਮਿਲੇ ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਇਸੇ ਪੰਕਤੀ ਦੀ ਅਗਲੀ ਪੰਕਤੀ ਪਹਿਲੇ ਪੰਕਤੀ ਦਿੱਤੀ ਸੀ ਕੰਗਾਲਤਾ ਦੇ ਕਰਕੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿਧ ਤੇ ਹੁਣ ਮਹਾਂਪੁਰਖਾਂ ਨੇ ਆਖਿਆ ਆ ਰਾਤ ਦੇ ਸਮੇਂ ਆ ਪੰਕਤੀ ਜਪਿਆ ਕਰ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਪੰਕਤੀ ਦਿੱਤੀ ਬਚਨ ਮੰਨ ਕੇ ਸਾਧ ਸੰਗਤ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਇੰਨਾ ਸੁਖਮਨੀ ਸਾਹਿਬ ਦੇ ਨਾਲ ਪ੍ਰੇਮ ਪੈ ਗਿਆ ਕਿ ਉਰਦੂ ਭਾਸ਼ਾ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਲਿਆ ਉੱਚੇ ਸੁੱਚੇ ਸਥਾਨ ਤੇ ਰੱਖਿਆ ਇਹਦੀ ਪਤਨੀ ਇਹਦੇ ਬੱਚੇ ਆਪ ਵੀ ਇਸ ਬਾਣੀ ਨੂੰ ਸਾਧ ਸੰਗਤ ਰੋਜ਼ ਦੇ ਨੇਮੀ ਬਣ ਗਏ ਪੜਨ ਵਾਲੇ। ਮੇਰੇ ਕਹਿਣ ਦਾ ਇਸ਼ਾਰਾ ਸ੍ਰੀ ਸੁਖਮਣੀ ਸਾਹਿਬ ਜੀ ਦੀ ਇੱਕ ਪੰਕਤੀ ਦੇ ਵਿੱਚ ਹੀ ਇੰਨੀ ਤਾਕਤ ਹੈ। ਆਖੋ ਸਤਨਾਮ ਤੇ ਪੂਰੀ ਬਾਣੀ ਕਿੰਨੀ ਕੁ ਸੁੱਖਾਂ ਦੀ ਮਣੀ ਹੋਵੇਗੀ, ਕੌਣ ਅੰਦਾਜ਼ਾ ਲਗਾ ਸਕਦਾ ਹੈ। ਕੌਣ ਬੇਅੰਤ ਬਖਸ਼ਿਸ਼ਾਂ ਇਸ ਬਾਣੀ ਦੀਆਂ। ਜੋ ਕੋਈ ਵੀ ਇਸ ਬਾਣੀ ਦਾ ਮਨ ਕਰਕੇ ਪੜਨ ਵਾਲਾ ਬਣ ਜਾਵੇ, ਨਿਤਨੇਮੀ ਬਣ ਜਾਵੇ, ਪ੍ਰੇਮੀ ਬਣ ਜਾਵੇ, ਬੇਅੰਤ ਸੁੱਖ ਦਿੰਦੀ ਹੈ ਇਹ ਸੁਖਮਣੀ ਸਾਹਿਬ ਜੀ ਦੀ ਬਾਣੀ। ਇਤਨੀ ਮਹਿਮਾ ਕਹੀ ਨਹੀਂ ਜਾ ਸਕਦੀ। ਕਵੀ ਵੀ ਬੜੇ ਪਿਆਰ ਦੇ ਨਾਲ ਲਿਖ ਰਿਹਾ ਹੈ। ਜਿੱਥੇ ਕਿੱਥੇ ਵੀ ਕੋਈ ਬੈਠਾ ਹੈ, ਮਨ ਦੀਆਂ ਹਾਜ਼ਰੀਆਂ ਲਾ ਕੇ ਇੱਕ ਵਾਰੀ ਪੜੋ ਸਾਰੀ ਸੰਗਤ ਕੀ ਲਿਖਦਾ ਹੈ ਕਵੀ। ਕੋਈ ਵੀ ਰਸਨਾ ਖਾਲੀ ਨਾ ਰਹੇ ਜੀ, ਕਵੋ ਸਾਰੇ। ਸਾਗਰ ਤੋਂ ਪਾਰ ਪਾਣੀ ਸੁਖਮਣੀ ਦੀ,
ਸਾਗਰ ਤੋਂ ਪਾਰ ਪਾਣੀ ਸੁਖਮਣੀ ਦੀ,
ਮਹਿਮਾ ਅਪਰੰਪਾਰ ਪਾਣੀ ਸੁਖਮਣੀ ਦੀ,
ਮਹਿਮਾ ਅਪਰੰਪਾਰ ਪਾਣੀ ਸੁਖਮਣੀ ਦੀ।
ਸਤਿਗੁਰ ਹਿਰਦੇ ਬ੍ਰਹਮ ਗਿਆਨ ਹੈ ਪਾਉਂਦਾ,
ਹਿਰਦੇ ਬ੍ਰਹਮ ਗਿਆਨ ਹੈ ਪਾਉਂਦਾ।
ਜੋ ਇਹ ਬਾਣੀ ਮਨ ਵਿੱਚ ਵਸਾਉਂਦਾ ਜਨਮ ਮਰਨ ਨਾ ਆਉਂਦਾ, ਕਰਕੇ ਰਹਿਮਤ ਸਤਿਗੁਰ ਹਿਰਦੇ ਬ੍ਰਹਮ ਗਿਆਨ ਹੈ ਪਾਉਂਦਾ,
ਹਿਰਦੇ ਬ੍ਰਹਮ ਗਿਆਨ ਹੈ ਪਾਉਂਦਾ।
ਹੈ ਬਖਸ਼ਿਸ਼ ਦਾ ਪੰਡਾ, ਆ ਕੇ ਕੀ ਕਹਿੰਦਾ ਬਾਬਾ ਜੀ। ਸੁਖਮਣੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਮਨ ਦੇ ਰੋਗ ਦੂਰ ਹੁੰਦੇ ਨੇ, ਕਲਪਨਾ ਨਿਕਲਦੀ ਹੈ, ਹਰ ਵਕਤ ਪਰੇਸ਼ਾਨੀਆਂ ਨਿਕਲਦੀਆਂ ਨੇ, ਮਨ ਦੇ ਰੋਗ ਦੂਰ ਹੁੰਦੇ ਨੇ। ਮਹਾਂਪੁਰਖੋ, ਮਨ ਦੇ ਰੋਗ ਤੇ ਦੂਰ ਹੁੰਦੇ ਨੇ, ਤਨ ਦੇ ਰੋਗ ਕਿਵੇਂ ਦੂਰ ਹੋਣ। ਇੱਕ ਵਾਰੀ ਪਿਆਰ ਨਾਲ ਆਖੋ ਸਾਰੇ ਸਤਨਾਮ। ਭਾਵ ਸਰੀਰ ਨੂੰ ਅਗਰ ਕੋਈ ਕਸ਼ਟ ਲੱਗਾ ਹੋਵੇ ਉਹ ਕਿਵੇਂ ਦੂਰ ਹੋਵੇ। ਤੇ ਉਸ ਵੇਲੇ ਬਾਬਾ ਜੀ ਨੇ ਸਾਰੀ ਗੱਲ ਇਹਦੀ ਸੁਣੀ ਤੇ ਪੁੱਛਿਆ, ਕਹਿਣ ਲੱਗੇ ਗਿਆਨੀ ਜੀ, ਕਦੀ ਵੀ ਗੁਰੂ ਤੇ ਗੁਰੂ ਦੀ ਬਾਣੀ ਦੇ ਉੱਪਰ ਕਿਸੇ ਵੀ ਢੰਗ ਦੀ ਆਪਣੇ ਮਨ 'ਚ ਸ਼ੰਕਾ ਨਹੀਂ ਲਿਆਈਦੀ। ਜੇ ਸ਼ੰਕਾ ਆਈ ਹੈ ਤੇ ਕੀ ਸਵਾਲ ਕੀਤਾ ਜੇ। ਗਿਆਨੀ ਜੀ ਕਹਿਣ ਲੱਗੇ, ਮਹਾਂਪੁਰਖੋ, ਮਨ ਦੇ ਰੋਗ ਇਸ ਬਾਣੀ ਨੂੰ ਪੜਨ ਦੇ ਨਾਲ ਦੂਰ ਹੁੰਦੇ ਨੇ, ਤਨ ਦੇ ਰੋਗ ਕਿਵੇਂ ਜਾਣ। ਤੇ ਬਾਬਾ ਜੀ ਪੁੱਛਦੇ ਨੇ, ਗਿਆਨੀ ਜੀ ਤੁਸੀਂ ਰੋਜ਼ ਸੁਖਮਣੀ ਦਾ ਪਾਠ ਕਰਦੇ ਹੋ? ਜੀ ਕਰਦਾ, ਮੈਂ ਰੋਜ਼ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦਾ ਹਾਂ। ਤੇ ਮਹਾਂਪੁਰਖ ਕਹਿਣ ਲੱਗੇ, ਫਿਰ ਦੱਸਣਾ ਕਰੋ ਕਿ ਇਸ ਪਵਿੱਤਰ ਬਾਣੀ ਦੀ ਜੋ ਪਹਿਲੀ ਅਸ਼ਟਪਦੀ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ। ਤੇ ਗਿਆਨੀ ਬੜੇ ਮਾਣ ਦੇ ਵਿੱਚ ਕਹਿਣ ਲੱਗਾ ਬਾਬਾ ਜੀ ਇਹ ਕਿਹੜੀ ਵੱਡੀ ਗੱਲ ਹੈ, ਉਹ ਸ਼ੁਰੂ ਹੁੰਦੀ ਹੈ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਜਦੋਂ ਇੰਨੀ ਗੱਲ ਕਹੀ ਮਹਾਂਪੁਰ ਕਹਿਣ ਲੱਗੇ, ਦੂਸਰੀ ਲਾਈਨ ਫਿਰ ਦੁਬਾਰਾ ਪੜ, ਕਹਿਣ ਲੱਗਾ ਕੱਲ ਕਲੇਸ਼ ਹੱਥ ਦੇ ਦਿੱਤਾ। ਕਹਿੰਦੇ ਅੱਗੇ ਕਹਿੰਦਾ ਤਨ ਮਾਹੇ ਮਿਟਾਵੋ। ਬਾਬਾ ਜੀ ਕਹਿਣ ਲੱਗੇ ਇਹ ਤੇ ਨਹੀਂ ਨਾ ਲਿਖਿਆ ਕੱਲ ਕਲੇਸ਼ ਮਨ ਮਾਹੇ ਮਿਟਾਵੋ, ਹੱਖ ਸਤਨਾਮ ਇਹੋ ਲਿਖਿਆ ਹੈ। ਤਨ ਮਾਹੇ ਮਿਟਾਵੋ ਭਾਵ ਜੇ ਕੋਈ ਇਸ ਸਰੀਰ ਨੂੰ ਕਸ਼ਟ ਲੱਗਾ ਹੋਵੇ, ਦੁੱਖ ਤਕਲੀਫ ਹੋਵੇ, ਬਾਣੀ ਮਨ ਕਰਕੇ ਸੁਖਮਨੀ ਸਾਹਿਬ ਦੀ ਕੋਈ ਪੜੇ, ਤੇ ਜਿੱਥੇ ਮਨ ਦੇ ਰੋਗ ਦੂਰ ਹੁੰਦੇ ਨੇ ਉੱਥੇ ਤਨ ਵੀ ਅਰੋਗ ਹੁੰਦਾ ਹੈ। ਆਖੋ ਸਤਨਾਮ। ਫਿਰ ਮਹਾਂਪੁਰਖਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਵਜ਼ੀਰ ਖਾਨ ਦੀ ਸਾਖੀ ਸੁਣਾਈ, ਜਿਹਦੇ ਪੇਟ ਦੇ ਵਿੱਚ ਜਲੋਦਰ ਦਾ ਰੋਗ ਹੋ ਗਿਆ ਸੀ, ਪੇਟ ਵਿੱਚ ਪਾਣੀ ਭਰ ਗਿਆ, ਕੁਝ ਨਾ ਖਾ ਸਕਣਾ ਨਾ ਪੀ ਸਕਣਾ, ਹਰ ਵਕਤ ਖਾਏ ਖਾਏ ਕਰਦੇ ਰਹਿਣਾ, ਬਹੁਤ ਇਲਾਜ ਕਰਾਏ ਕੋਈ ਫਰਕ ਨਾ ਪਿਆ। ਤੇ ਇੱਕ ਦਿਨ ਇਹਦੇ ਪਰਿਵਾਰ ਵਾਲਿਆਂ ਨੇ ਦੁਖੀ ਹੋ ਕੇ ਮੰਜਾ ਬਾਹਰ ਪਾ ਦਿੱਤਾ, ਕੋਈ ਪਿਛਲਾ ਚੰਗਾ ਕਰਮ ਜਾਗਿਆ, ਰੋਜ਼ ਸਿੱਖ ਬਾਜ਼ਾਰ ਦੇ ਵਿੱਚੋਂ ਲੰਘਦਾ ਹੈ, ਉੱਚੀ ਸੁਖਮਣੀ ਸਾਹਿਬ ਦੀ ਬਾਣੀ ਪੜਦਾ ਅੰਮ੍ਰਿਤ ਵੇਲੇ। ਤੇ ਜਦੋਂ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਆਵਾਜ਼ ਕੰਨਾਂ 'ਚ ਪੈਣੀ, ਦੁੱਖ ਭੁੱਲ ਜਾਣਾ। ਇੱਕ ਦਿਨ ਦ੍ਰਿੜਦਾ ਕਿੜਦਾ ਸਿੱਖ ਦੇ ਕੋਲ ਗਿਆ, ਬੇਨਤੀ ਕੀਤੀ, ਸਿੱਖਾ ਕਿਹਦੀਆਂ ਕਲਾਮਾਂ ਪੜਦਾ, ਕਿਹਦੀ ਬਾਣੀ ਪੜਦਾ ਹੈ, ਜਿਉਂ ਜਿਉਂ ਇਹ ਕਲਾਮਾਂ ਮੇਰੇ ਕੰਨਾਂ 'ਚ ਪੈਂਦੀਆਂ ਮੇਰਾ ਦੁੱਖ ਦੂਰ ਹੁੰਦਾ ਹੈ, ਉਸ ਸਮੇਂ ਦੁੱਖ ਭੁੱਲ ਜਾਂਦਾ ਹੈ। ਉਸ ਵੇਲੇ ਉਹ ਸਿੱਖ ਕਹਿਣ ਲੱਗਾ ਇਹ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਸੁਖਮਣੀ ਸਾਹਿਬ ਹੈ। ਸਿੱਖਾਂ ਮੇਰੇ ਤੇ ਫਿਰ ਇੱਕ ਉਪਕਾਰ ਕਰ, ਇਹ ਸੁਖਮਣੀ ਦਾ ਪਾਠ ਮੈਨੂੰ ਰੋਜ਼ ਮੇਰੇ ਕੋਲ ਬਹਿ ਕੇ ਸੁਣਾਇਆ ਕਰ। ਆਖੋ ਸਤਨਾਮ। ਸਾਧ ਸੰਗਤ ਇਤਿਹਾਸ ਲਿਖਦਾ ਹੈ ਰੋਜ਼ ਸਿੱਖ ਨੇ ਉਹਨੂੰ ਸੁਖਮਣੀ ਸਾਹਿਬ ਦਾ ਪਾਠ ਬਹਿ ਕੇ ਨੇਮ ਅਨੁਸਾਰ ਸੁਣਾਉਣਾ, ਤੇ ਇਹਦਾ ਜਿਹੜਾ ਜਲੋਦਰ ਦਾ ਰੋਗ ਸੀ 95 ਪੈਸੇ ਸੁਖਮਣੀ ਸਾਹਿਬ ਦੀ ਬਾਣੀ ਨੂੰ ਸੁਣਨ ਦੇ ਨਾਲ ਮਨ ਕਰਕੇ ਰਾਜੀ ਹੋ ਗਿਆ। ਗੱਜ ਕੇ ਆਖੋ ਸਤਨਾਮ। ਇੰਨੀਆਂ ਬਖਸ਼ਿਸ਼ਾਂ ਇਸ ਬਾਣੀ ਦੀਆਂ ਸਾਧ ਸੰਗਤ ਤੋਂ ਗੁਰੂ ਮਿਹਰ ਕਰੇ, ਮਹਾਰਾਜ ਬਖਸ਼ਿਸ਼ ਕਰੇ ਸਾਡੇ ਸਭਨਾਂ ਦੇ ਉੱਪਰ, ਸਾਡੇ ਅੰਦਰ ਇਸ ਪਾਵਨ ਬਾਣੀ ਦੇ ਪ੍ਰਤੀ ਪਿਆਰ ਜਾਗੇ, ਪ੍ਰੀਤ ਆਵੇ, ਤੋ ਗੁਰੂ ਮਹਾਰਾਜ ਸਾਡੇ ਸਭਨਾਂ ਤੇ ਇਹ ਰਹਿਮਤ ਕਰਨ, ਇਸ ਬਾਣੀ ਦਾ ਰੰਗ ਸਾਨੂੰ ਵੀ ਲੱਗੇ। ਆਓ ਕੋਈ ਵੀ ਰਸਨਾ ਖਾਲੀ ਨਾ ਰਹੇ, ਪੜ੍ਹ ਲਓ ਕੀ ਕਹਿ ਰਿਹਾ ਕਵੀ ਇਸ ਬਾਣੀ ਦੀ ਮਹਿਮਾ ਬਾਰੇ। ਕੀ ਹੈ ਜੀ ਇਹਦੀ ਮਹਿਮਾ? ਮਹਿਮਾ ਅਪਰੰਪਾਰ ਬਾਣੀ ਸੁਖਮਣੀ ਦੀ, ਸਾਗਰ ਤੋਂ।